ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਪ੍ਰਾਈਮ ਮਿਨਿਸਟਰ ਟਰੂਡੋ ਨੇ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਤੇ ਟਰੰਪ ਦੇ ਟੈਰਿਫਾਂ ਨੂੰ ਪੂਰੀ ਤਰ੍ਹਾਂ ਗੈਰ ਵਾਜਿਬ ਦੱਸਿਆ। ਪੰਜਾਬੀ ਮੂਲ ਦੇ ਬਲਤੇਜ ਢਿੱਲੋਂ ਕੈਨੇਡਾ ਵਿੱਚ ਸੈਨੇਟਰ ਨਿਯੁਕਤ ਹੋਏ ਅਤੇ ਸਰੀ ਦੇ ਨਾਮੀ ਆਰਟਿਸਟ ਜਰਨੈਲ ਸਿੰਘ ਦੇ ਦੇਹਾਂਤ ਤੇ ਭਾਈਚਾਰੇ ਵਿੱਚ ਸੋਗ ਦੀ ਲਹਿਰ। ਕੈਨੇਡੀਅਨ ਸਿਆਸਤ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਰਿਫਸ ਲਗਾਉਣ ਦਾ ਜਿਹੜਾ ਮਸਲਾ ਹੈ, ਜਿਹੜੀ ਧਮਕੀ ਹੈ, ਇਹੀ ਮੁੱਖ ਚਰਚਾ ਦਾ ਵਿਸ਼ਾ ਬਣਿਆ ਹੋਇਆ। ਹਰ ਹਫ਼ਤੇ ਟਰੰਪ ਕੋਈ ਨਾ ਕੋਈ ਨਵਾਂ ਬਿਆਨ ਜਾਰੀ ਕਰ ਦਿੰਦੇ ਨੇ ਜਾਂ ਕੋਈ ਨਵੀਂ ਧਮਕੀ ਜਾਂ ਪੁਰਾਣੀ ਧਮਕੀ ਨੂੰ ਨਵਿਆ ਦਿੰਦੇ ਨੇ, ਜਿਹਦੇ ਕਰਕੇ ਕੈਨੇਡੀਅਨ ਸਿਆਸਤ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦੀ ਚਰਚਾ ਛਿੜ ਜਾਂਦੀ ਹੈ। ਪਹਿਲਾਂ ਡੋਨਲਡ ਟਰੰਪ ਨੇ ਕੈਨੇਡਾ ਖਿਲਾਫ 25% ਟੈਰਿਫਸ ਦਾ ਐਲਾਨ ਕੀਤਾ ਸੀਗਾ। ਬਾਅਦ ਦੇ ਵਿੱਚ ਜਦੋਂ ਕੈਨੇਡੀਅਨ ਅਫੀਸ਼ੀਅਲਸ ਨੇ ਉਹਨਾਂ ਨਾਲ ਨੈਗੋਸ਼ੀਏਟ ਕੀਤਾ, ਟਰੂਡੋ ਨੇ ਉਹਨਾਂ ਨਾਲ ਗੱਲ ਕੀਤੀ, ਤਾਂ ਉਹਨਾਂ ਨੇ 30 ਦਿਨਾਂ ਲਈ ਆਪਣੇ ਟੈਰਿਫਸ ਨੂੰ ਟਾਲਣ ਤੇ ਉਹ ਸਹਿਮਤ ਹੋ ਗਏ ਸੀਗੇ। 4 ਫਰਵਰੀ ਨੂੰ ਟੈਰਿਫ ਲੱਗਣੇ ਸੀ ਤੇ 4 ਮਾਰਚ ਤੱਕ ਐਟਲੀਸਟ ਉਹਨਾਂ ਨੇ ਉਹ ਟਾਲ ਦਿੱਤਾ ਸੀਗਾ, ਜਦੋਂ ਕੈਨੇਡਾ ਨੇ ਉਹਨਾਂ ਨੂੰ ਭਰੋਸਾ ਦਵਾਇਆ ਸੀਗਾ ਕਿ ਸਿਕਿਉਰਿਟੀ, ਬਾਰਡਰ ਸਿਕਿਉਰਿਟੀ ਨੂੰ ਇੰਪਰੂਵ ਕੀਤਾ ਜਾ ਰਿਹਾ, ਹੋਰ ਤੈਨਾਤੀਆਂ ਕੀਤੀਆਂ ਜਾਣਗੀਆਂ, ਤੇ ਇਸ ਤਰ੍ਹਾਂ ਦੇ ਭਰੋਸੇ ਦਵਾਏ ਸੀ। ਤਾਂ 30 ਦਿਨਾਂ ਲਈ ਉਹ ਸਹਿਮਤ ਹੋ ਗਏ ਸੀ। ਪਰ ਹੁਣ ਇਸ ਹਫ਼ਤੇ ਉਹਨਾਂ ਨੇ ਕੀ ਕੀਤਾ, ਹੁਣ ਉਹਨਾਂ ਨੇ ਸਾਰੇ ਸਟੀਲ ਅਤੇ ਐਲੂਮੀਨੀਅਮ ਤੇ 25% ਟੈਰਿਫ ਠੋਕਣ ਦਾ ਐਲਾਨ ਕਰ ਦਿੱਤਾ, ਤੇ ਜਿਹਦੇ ਵਿੱਚ ਕੈਨੇਡਾ ਵੀ ਸ਼ਾਮਿਲ ਹੈ ਜੋ ਕਿ ਅਮਰੀਕਾ ਦਾ ਸਭ ਤੋਂ ਵੱਡਾ ਸਟੀਲ ਅਤੇ ਐਲੂਮੀਨੀਅਮ ਸਪਲਾਇਰ ਹੈ। 25% ਟੈਰਿਫ ਦਾ ਐਲਾਨ ਕੀਤਾ ਤੇ 12 ਮਾਰਚ ਤੋਂ ਇਹ ਟੈਰਿਫ ਪ੍ਰਭਾਵੀ ਹੋਣਗੇ। ਹੁਣ ਇਹਦੇ ਰਿਸਪੋਂਸ ਦੇ ਵਿੱਚ ਪ੍ਰਾਈਮ ਮਿਨਿਸਟਰ ਟਰੂਡੋ ਨੇ ਇਸ ਵਰਤਾਰੇ ਨੂੰ, ਇਸ ਨਵੇਂ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ ਨੂੰ ਪੂਰੀ ਤਰ੍ਹਾਂ ਗੈਰ ਵਾਜਬ ਆਖਿਆ ਹੈ। ਟਰੂਡੋ ਇਸ ਹਫ਼ਤੇ ਫਰਾਂਸ ਪਹੁੰਚੇ ਹੋਏ ਸੀਗੇ, ਜਿੱਥੇ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਸੰਬੰਧਿਤ ਇੱਕ ਸੰਮੇਲਨ ਦੇ ਵਿੱਚ ਸ਼ਿਰਕਤ ਕਰਨ ਨੂੰ ਉੱਥੇ ਪਹੁੰਚੇ ਸੀ। ਉੱਥੇ ਅਮਰੀਕਾ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ JD ਵੈਂਸ, ਉਹ ਵੀ ਪਹੁੰਚੇ ਸੀ, ਤੇ ਇੱਕ ਪ੍ਰਾਈਮ ਮਿਨਿਸਟਰ ਟਰੂਡੋ ਨੇ ਵੈਂਸ ਨੂੰ ਇਹ ਚੇਤਾਵਨੀ ਦਿੱਤੀ ਹੈ, ਉਹਨਾਂ ਨੂੰ ਵਾਰਨ ਕੀਤਾ ਕਿ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ ਜਿਹੜਾ ਵੈਂਸ ਦਾ ਹੋਮ ਸਟੇਟ ਹੈ ਓਹਾਇਓ, ਉਹਨੂੰ ਨੁਕਸਾਨ ਪਹੁੰਚਾਉਣਗੇ। ਟਰੂਡੋ ਨੇ ਕਿਹਾ ਕਿ ਫੈਡਰਲ ਸਰਕਾਰ ਇਹ ਯਕੀਨੀ ਬਣਾਉਣ ਲਈ ਕਿ ਅਮਰੀਕਨ ਐਡਮਿਨਿਸਟ੍ਰੇਸ਼ਨ ਟੈਰਿਫਸ ਦੇ ਅਮਰੀਕਾ ਅਤੇ ਕੈਨੇਡਾ ਦੋਵਾਂ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਅੰਡਰਸਟੈਂਡ ਕਰਦਾ ਹੈ। ਉਹ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਟਰੰਪ ਪ੍ਰਸ਼ਾਸਨ ਨਾਲ ਕੰਮ ਕਰਦੇ ਰਹਿਣਗੇ। CBC ਨਿਊਜ਼ ਨੇ ਪੁੱਛਿਆ ਕਿ ਵੀ ਉਹ ਐਲੂਮੀਨੀਅਮ ਅਤੇ ਸਟੀਲ 'ਤੇ ਬਰਾਬਰ ਦੇ ਰਿਟੈਲੀਏਟਰੀ ਟੈਰਿਫ ਲਗਾਉਣਗੇ, ਤਾਂ ਟਰੂਡੋ ਨੇ ਕਿਹਾ ਕਿ ਉਮੀਦ ਕਰਦੇ ਨੇ ਅਜਿਹਾ ਨਾ ਹੋਵੇ, ਪਰ ਉਹਨਾਂ ਕਿਹਾ, ਕੋਟ, ਜੇ ਨੌਬਤ ਆਉਂਦੀ ਹੈ ਤਾਂ ਸਾਡਾ ਜਵਾਬ ਬੇਸ਼ੱਕ ਦ੍ਰਿੜ ਅਤੇ ਸਪਸ਼ਟ ਹੋਵੇਗਾ। ਅਸੀਂ ਕੈਨੇਡੀਅਨ ਵਰਕਰਸ ਲਈ ਡਟਾਂਗੇ, ਅਸੀਂ ਕੈਨੇਡੀਅਨ ਉਦਯੋਗਾਂ ਲਈ ਖੜੇ ਹੋਵਾਂਗੇ। ਟਰੰਪ ਅਮਰੀਕਾ ਵਿੱਚ ਸਟੀਲ ਨਿਰਮਾਣ ਨੂੰ ਮੁੜ ਸੁਰਜੀਤ ਕਰਕੇ ਉਦਯੋਗਿਕ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕਰ ਰਹੇ ਨੇ। ਇੱਕ ਕੈਨੇਡੀਅਨ ਅਫੀਸ਼ੀਅਲ ਨੇ ਦੱਸਿਆ ਕਿ ਟਰੂਡੋ ਨੇ ਵੈਂਸ ਨਾਲ ਓਹਾਇਓ 'ਤੇ ਟੈਰਿਫ ਦੇ ਪ੍ਰਭਾਵ ਦਾ ਜ਼ਿਕਰ ਕੀਤਾ। ਅਮਰੀਕਾ ਦੇ ਟ੍ਰੇਡ ਰੈਪ੍ਰੈਜੈਂਟੇਟਿਵ ਦੇ ਅਨੁਸਾਰ ਓਹਾਇਓ ਜਿਹੜਾ ਸਟੇਟ ਹੈ ਉਹ ਅਮਰੀਕਾ ਦਾ ਸਭ ਤੋਂ ਵੱਡਾ ਇੰਪੋਰਟਰ ਹੈ, ਜਿਸਨੇ 2023 ਵਿੱਚ ਕੈਨੇਡਾ ਨੂੰ $21 ਬਿਲੀਅਨ ਤੋਂ ਵੱਧ ਦਾ ਸਮਾਨ ਭੇਜਿਆ ਸੀ। ਜੇਕਰ ਕੈਨੇਡਾ ਜਵਾਬੀ ਕਾਰਵਾਈ ਕਰਦਾ ਹੈ ਤਾਂ ਇਸ ਦੇ ਸਟੀਲ, ਕਾਰਾਂ, ਪਲਾਸਟਿਕ, ਲੋਹਾ ਅਤੇ ਜਹਾਜ਼ਾਂ ਦੀ ਬਰਾਮਦ 'ਤੇ ਜਵਾਬੀ ਟੈਰਿਫ ਲੱਗ ਸਕਦੇ ਨੇ। ਪ੍ਰਾਈਮ ਮਿਨਿਸਟਰ ਨੇ ਖਾਸ ਜਵਾਬੀ ਟੈਰਿਫਸ ਦਾ ਐਲਾਨ ਤਾਂ ਨਹੀਂ ਕੀਤਾ, ਪਰ ਉਹਨਾਂ ਦੀ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਇੱਕ ਟ੍ਰੇਡ ਵਾਰ ਕੰਜ਼ਿਊਮਰਸ ਲਈ ਕੀਮਤਾਂ ਨੂੰ ਵਧਾ ਸਕਦੀ ਹੈ ਅਤੇ ਅਮਰੀਕਾ ਵਿੱਚ ਵੀ ਇਕਾਨਮੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸੋ ਹੁਣ ਨੈਗੋਸੀਏਸ਼ਨ ਚੱਲ ਰਹੀਆਂ ਨੇ। ਕੈਨੇਡੀਅਨ ਜਿਹੜੇ ਪ੍ਰੋਵਿੰਸਿਸ ਨੇ ਉਹਨਾਂ ਦੇ ਪ੍ਰੀਮੀਅਰਸ ਦਾ ਵੀ ਇੱਕ ਡੈਲੀਗੇਸ਼ਨ ਕੱਲ੍ਹ ਵਾਸ਼ਿੰਗਟਨ ਦੇ ਵਿੱਚ ਮਿਲ ਕੇ ਆਇਆ ਟੈਰਿਫਸ ਦੇ ਅਗੇਂਸਟ ਆਪਣਾ ਕੇਸ ਰੱਖਣ ਲਈ, ਅਤੇ ਕੈਨੇਡੀਅਨ ਫਾਈਨੈਂਸ ਮਿਨਿਸਟਰ ਵੀ ਵਾਸ਼ਿੰਗਟਨ ਵਿੱਚ ਸੀਗੇ ਅਤੇ ਉਹਨਾਂ ਨੇ ਵੀ ਉੱਥੇ ਟਰੰਪ ਐਡਮਿਨਿਸਟ੍ਰੇਸ਼ਨ ਨਾਲ ਮੁਲਾਕਾਤਾਂ ਕੀਤੀਆਂ ਨੇ। ਸੋ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਵੀ 12 ਮਾਰਚ ਤੋਂ ਕੀ ਇਹ ਟੈਰਿਫ ਪ੍ਰਭਾਵੀ ਹੋਣਗੇ, ਨਹੀਂ ਹੋਣਗੇ, ਜਾਂ ਫਿਰ ਕੋਈ ਛੋਟ ਮਿਲੇਗੀ, ਪਰ ਟੈਰਿਫਸ ਇੱਕ ਵੱਡੇ ਸਮੱਸਿਆ ਬਣੇ ਹੋਏ ਨੇ। ਪੰਜਾਬੀ ਮੂਲ ਦੇ ਬਲਤੇਜ ਢਿੱਲੋਂ ਨੂੰ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੱਲੋਂ ਸੈਨੇਟਰ ਨਿਯੁਕਤ ਕੀਤੇ ਜਾਣ ਤੇ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਟਰੂਡੋ ਵੱਲੋਂ ਢਿੱਲੋਂ ਸਮੇਤ ਕੁੱਲ 3 ਵਿਅਕਤੀਆਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਲਿਸਟ ਵਿੱਚ ਕਿਬੈਕ ਤੋਂ ਸਾਬਕਾ ਡਿਪਲੋਮੈਟ ਮਾਰਟਿਨ ਹੈਬਰਟ, ਸਸਕੈਚਵਨ ਤੋਂ ਟੌਡ ਲੂਇਸ, ਜੋ ਕਿ ਕੈਨੇਡੀਅਨ ਫੈਡਰੇਸ਼ਨ ਆਫ ਐਗਰੀਕਲਚਰ ਦੇ ਮੌਜੂਦਾ ਪ੍ਰੈਜ਼ੀਡੈਂਟ ਨੇ, ਅਤੇ ਬਲਤੇਜ ਢਿੱਲੋਂ ਸ਼ਾਮਲ ਨੇ। ਇਹਨਾਂ ਨਿਯੁਕਤੀਆਂ ਬਾਰੇ ਬੋਲਦਿਆਂ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਇੱਕ ਇੰਡੀਪੈਂਡੈਂਟ ਸਲਾਹਕਾਰ ਬੋਰਡ ਦੁਆਰਾ ਇਹਨਾਂ ਸੈਨੇਟਰਾਂ ਦੀ ਰਿਕਮੈਂਡੇਸ਼ਨ ਕੀਤੀ ਗਈ ਸੀ ਅਤੇ ਇਹ ਨਿਯੁਕਤੀਆਂ ਮੈਰਿਟ ਦੇ ਆਧਾਰ 'ਤੇ ਹੁੰਦੀਆਂ ਨੇ। ਨਵੀਆਂ ਨਿਯੁਕਤੀਆਂ ਤੋਂ ਬਾਅਦ ਵੀ ਸੈਨੇਟ ਵਿੱਚ 7 ਸੀਟਾਂ ਖਾਲੀ ਨੇ। ਓਨਟੈਰੀਓ ਵਿੱਚ 3, BC, ਕਿਬੈਕ, ਨਿਊ ਬ੍ਰੰਜ਼ਵਿਕ ਅਤੇ ਨੋਵਾ ਸਕੋਸ਼ੀਆ ਵਿੱਚ 1-1 ਸੀਟ ਖਾਲੀ ਹੈ। ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਸਾਡੇ ਪੱਤਰਕਾਰ ਸਰਬਮੀਤ ਸਿੰਘ ਹੋਰਾਂ ਨੇ ਬਲਤੇਜ ਢਿੱਲੋਂ ਨਾਲ ਖਾਸ ਗੱਲਬਾਤ ਕੀਤੀ ਇਸ ਨਿਯੁਕਤੀ ਤੋਂ ਬਾਅਦ, ਤੇ ਉਹਨਾਂ ਨਾਲ ਗੱਲ ਕਰਦੇ ਹਾਂ। ਬਲਤੇਜ ਢਿੱਲੋਂ ਨੇ ਕਿਹਾ, ਕੋਟ, ਇਹ ਨਿਯੁਕਤੀ ਮੇਰੇ ਅਤੇ ਪੂਰੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਇਸ ਨਾਲ ਪੂਰੇ ਭਾਈਚਾਰੇ ਦਾ ਸਿਰ ਉੱਚਾ ਹੋਇਆ ਤੇ ਮੈਂ ਇਹ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ। ਹੁਣ ਨਜ਼ਰ ਮਾਰ ਲੈਂਦੇ ਹਾਂ ਕਿ ਸੈਨੇਟਰ ਹੁੰਦੇ ਕੀ ਨੇ ਤੇ ਕੀ ਕੰਮ ਹੁੰਦਾ ਇਹਨਾਂ ਦਾ। ਸੈਨੇਟ ਨੂੰ ਬੇਸਿਕਲੀ ਕੈਨੇਡਾ ਦਾ ਉੱਪਰਲਾ ਸਦਨ ਕਹਿ ਸਕਦੇ ਹਾਂ। ਹਾਊਸ ਆਫ ਕਾਮਨਸ ਵਾਂਗ ਇਸ ਸਦਨ ਦੇ ਮੈਂਬਰ ਵੋਟਾਂ ਰਾਹੀਂ ਚੁਣ ਕੇ ਨਹੀਂ ਆਉਂਦੇ। ਕੈਨੇਡਾ ਦਾ ਗਵਰਨਰ ਜਨਰਲ ਪ੍ਰਾਈਮ ਮਿਨਿਸਟਰ ਦੀ ਸਲਾਹ ਦੇ ਆਧਾਰ ਤੇ ਸੈਨੇਟਰਸ ਦੀ ਨਿਯੁਕਤੀ ਕਰਦਾ ਹੈ। ਕੈਨੇਡਾ ਵਿੱਚ ਸੈਨੇਟਰਸ ਦੀ ਕੁੱਲ ਗਿਣਤੀ 105 ਹੈ, ਜੋ ਕਿ ਡਿਫਰੈਂਟ ਪ੍ਰੋਵਿੰਸਸ ਦੇ ਹਿਸਾਬ ਨਾਲ ਵੰਡੀ ਹੋਈ ਹੈ। ਓਨਟੇਰੀਓ ਤੇ ਕਿਬੈਕ ਕੋਲ ਸਭ ਤੋਂ ਵਧੇਰੇ 24-24 ਸੀਟਾਂ ਨੇ। ਸੈਨੇਟਰਸ ਦੀ ਨਿਯੁਕਤੀ ਲਈ ਸੁਤੰਤਰ ਸਲਾਹਕਾਰ ਬੋਰਡ ਦਾ ਗਠਨ 2016 ਦੌਰਾਨ ਹੋਇਆ ਸੀ, ਜੋ ਕਿ ਸਮੇਂ-ਸਮੇਂ ਤੇ ਆਪਣੀਆਂ ਰეკਮੈਂਡੇਸ਼ਨਸ ਦਿੰਦਾ ਹੈ। ਸੈਨੇਟਰ 75 ਸਾਲ ਦੀ ਉਮਰ ਤੱਕ ਆਪਣੇ ਅਹੁਦੇ ਤੇ ਰਹਿ ਸਕਦੇ ਨੇ। ਸੈਨੇਟਰ ਸੰਭਾਵੀ ਨਵੇਂ ਕਾਨੂੰਨਾਂ ਤੇ ਚਰਚਾ ਕਰਨ ਅਤੇ ਜਨਤਕ ਨੀਤੀ ਦੀ ਸਮੀਖਿਆ ਕਰਨ ਦੇ ਨਾਲ ਨਾਲ ਪਬਲਿਕ ਮੈਟਰਸ ਦੇ ਮਾਮਲਿਆਂ ਤੇ ਬਹਿਸ ਕਰਨ ਲਈ ਸੈਸ਼ਨਸ ਵਿੱਚ ਹਿੱਸਾ ਲੈਣ ਤੋਂ ਇਲਾਵਾ ਮੀਟਿੰਗਸ ਵਗੈਰਾ ਵਿੱਚ ਵੀ ਹਿੱਸਾ ਲੈਂਦੇ ਨੇ। ਸੀਬੀਸੀ ਨਿਊਜ਼ ਵੱਲੋਂ ਲੰਘੇ ਮਹੀਨੇ ਪ੍ਰਕਾਸ਼ਿਤ ਇੱਕ ਖਬਰ ਮੁਤਾਬਕ ਮੌਜੂਦਾ ਸੈਨੇਟਰਸ ਦੀ ਇੱਕ ਮਹੱਤਵਪੂਰਨ ਸੰਖਿਆ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਫੈਡਰਲ ਲਿਬਰਲ ਜਾਂ ਪ੍ਰੋਵਿੰਸ਼ੀਅਲ ਲਿਬਰਲ ਪਾਰਟੀਆਂ ਨਾਲ ਜੁੜੇ ਹਨ। ਇਸ ਸਵਾਲ ਦੇ ਜਵਾਬ ਵਿੱਚ ਢਿੱਲੋਂ ਨੇ ਕਿਹਾ ਕਿ ਉਹ ਫੈਡਰਲ ਲਿਬਰਲ ਪਾਰਟੀ ਨਾਲ ਨਹੀਂ ਜੁੜੇ ਹੋਏ ਨੇ ਅਤੇ ਨਾ ਹੀ ਉਹਨਾਂ ਕੋਲ ਕਿਸੇ ਹੋਰ ਪਾਰਟੀ ਦੀ ਮੈਂਬਰਸ਼ਿਪ ਰਹੀ ਹੈ। ਦੱਸ ਦਈਏ ਕਿ ਬਲਤੇਜ ਸਿੰਘ ਢਿੱਲੋਂ ਨੂੰ ਕੈਨੇਡਾ ਦਾ RCMP ਵਿੱਚ ਪਹਿਲੇ ਦਸਤਾਰਧਾਰੀ ਅਫਸਰ ਹੋਣ ਦਾ ਵੀ ਮਾਣ ਹਾਸਿਲ ਹੈ। ਇਸ ਸਮੇਂ BC ਦੇ ਸਰੀ ਸ਼ਹਿਰ ਵਿੱਚ ਰਹਿ ਰਹੇ ਢਿੱਲੋਂ ਨੇ RCMP ਵਿੱਚ 30 ਸਾਲ ਸਰਵਿਸ ਕੀਤੀ ਹੈ। ਢਿੱਲੋਂ ਦਾ ਪਰਿਵਾਰ 1983 ਦੌਰਾਨ ਮਲੇਸ਼ੀਆ ਤੋਂ ਕੈਨੇਡਾ ਆਇਆ ਸੀਗਾ ਤੇ ਬਲਤੇਜ ਢਿੱਲੋਂ ਨੇ RCMP ਨਾਲ ਵਲੰਟੀਅਰ ਵਜੋਂ ਕੰਮ ਸ਼ੁਰੂ ਕੀਤਾ ਸੀ। 1989 ਦੌਰਾਨ ਉਹਨਾਂ ਨੂੰ RCMP ਵਿੱਚ ਨੌਕਰੀ ਦੀ ਪੇਸ਼ਕਸ਼ ਹੋਈ ਤੇ ਉਹਨਾਂ ਨੂੰ ਵਾਲ ਕਟਾਉਣ ਲਈ ਅਤੇ ਸ਼ੇਵ ਕਰਨ ਨੂੰ ਵੀ ਕਿਹਾ ਗਿਆ, ਕਿਉਂਕਿ ਉਦੋਂ ਦੇ ਨਿਯਮਾਂ ਮੁਤਾਬਕ ਉਸ ਸਮੇਂ ਪੁਲਿਸ ਦੀ ਯੂਨੀਫਾਰਮ ਵਿੱਚ ਟੋਪੀ ਪਾਉਣਾ ਸ਼ਾਮਲ ਸੀਗਾ, ਪੱਗ ਦੀ ਜ਼ਿਕਰ ਨਹੀਂ ਸੀ। ਪਰ ਢਿੱਲੋਂ ਨੇ ਸ਼ੇਵ ਕਰਨ ਜਾਂ ਵਾਲ ਕਟਾਉਣ ਤੋਂ ਮਨਾ ਕਰ ਦਿੱਤਾ। RCMP ਵੱਲੋਂ ਆਪਣੇ ਨਿਯਮਾਂ ਵਿੱਚ ਫਿਰ ਅਮੈਂਡਮੈਂਟ ਕੀਤੀ ਗਈ ਅਤੇ ਢਿੱਲੋਂ ਨੇ ਅਗਸਤ 1990 ਦੌਰਾਨ ਪਹਿਲੇ ਪਗੜੀਧਾਰੀ ਵਿਅਕਤੀ ਦੇ ਤੌਰ ਤੇ RCMP ਦੇ ਵਿੱਚ ਨੌਕਰੀ ਸ਼ੁਰੂ ਕੀਤੀ। ਜੇ ਤੁਸੀਂ ਪੇਂਟਿੰਗਸ ਅਤੇ ਕੰਧ ਚਿੱਤਰਾਂ ਵੱਲ ਧਿਆਨ ਨਹੀਂ ਵੀ ਦਿੰਦੇ ਤਾਂ ਵੀ ਸ਼ਾਇਦ ਤੁਸੀਂ ਆਪਣੇ ਘਰ ਵਿੱਚ ਟੰਗੇ ਕੈਲੰਡਰਸ ਜਾਂ ਕਿਸੇ ਅਖਬਾਰ ਵਿੱਚ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੀ ਕੋਈ ਤਸਵੀਰ ਦੇਖੀ ਹੋਵੇ। ਪੰਜਾਬੀ ਸੱਭਿਆਚਾਰ ਅਤੇ ਸਿੱਖ ਜਗਤ ਦੀਆਂ ਸ਼ਾਹਕਾਰ ਪੇਂਟਿੰਗਸ ਨੂੰ ਬਣਾਉਣ ਵਾਲੇ ਜਰਨੈਲ ਸਿੰਘ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ। ਸਰੀ ਸ਼ਹਿਰ ਵਿੱਚ ਵਸਦੇ ਜਰਨੈਲ ਸਿੰਘ ਨੇ 10 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਆਖਰੀ ਸਾਹ ਲਿਆ। ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬੇ ਜ਼ੀਰੇ ਨਾਲ ਸੰਬੰਧਿਤ ਜਰਨੈਲ ਸਿੰਘ ਕਰੀਬ 69 ਵਰਿਆਂ ਦੇ ਸਨ। ਉਹ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਨੇ। ਚਿੱਤਰਕਾਰ ਜਰਨੈਲ ਸਿੰਘ ਦੇ ਦੇਹਾਂਤ ਤੇ ਭਾਈਚਾਰੇ ਦੀਆਂ ਵੱਖ ਵੱਖ ਸ਼ਖਸੀਅਤਾਂ ਵੱਲੋਂ ਅਫਸੋਸ ਪ੍ਰਗਟ ਕੀਤਾ ਜਾ ਰਿਹਾ ਹੈ। ਜਰਨੈਲ ਸਿੰਘ ਨੂੰ ਚਿੱਤਰਕਾਰੀ ਦੀ ਚਿਣਗ ਆਪਣੇ ਪਰਿਵਾਰ ਚੋਂ ਮਿਲੀ ਸੀ। ਉਹਨਾਂ ਦੇ ਪਿਤਾ ਕਿਰਪਾਲ ਸਿੰਘ ਵੀ ਇੱਕ ਚਿੱਤਰਕਾਰ ਸਨ, ਆਰਟਿਸਟ ਸਨ ਤੇ ਜਿਨ੍ਹਾਂ ਤੋਂ ਜਰਨੈਲ ਨੇ ਚਿੱਤਰਕਲਾ ਦੀਆਂ ਬਾਰੀਕੀਆਂ ਨੂੰ ਸਿੱਖਿਆ। ਕਿਰਪਾਲ ਸਿੰਘ ਦੀਆਂ ਸਿੱਖ ਇਤਿਹਾਸ ਬਾਰੇ ਬਣਾਈਆਂ ਪੇਂਟਿੰਗਸ ਅੰਮ੍ਰਿਤਸਰ ਦੇ ਸਿੱਖ ਅਜਾਇਬ ਘਰ ਵਿੱਚ ਵੀ ਲੱਗੀਆਂ ਹੋਈਆਂ ਨੇ। ਜਰਨੈਲ ਸਿੰਘ ਨੇ ਆਪਣੇ ਪਿਤਾ ਦੀਆਂ ਪੇਂਟਿੰਗਸ ਨੂੰ ਦੇਖ ਕੇ ਡਰਾਇੰਗ ਕਰਨੀ ਸ਼ੁਰੂ ਕੀਤੀ ਸੀ। ਜਰਨੈਲ ਸਿੰਘ ਨੇ 70ਵਿਆਂ ਦੌਰਾਨ ਪੰਜਾਬ ਕਲਾ ਅਕੈਡਮੀ ਅਤੇ ਹੋਰ ਅਦਾਰਿਆਂ ਲਈ ਕਈ ਤਰ੍ਹਾਂ ਦੇ ਚਿੱਤਰ ਬਣਾਏ। ਉਹਨਾਂ ਨੇ ਪੰਜਾਬ ਲਲਿਤ ਕਲਾ ਅਕੈਡਮੀ ਦੇ ਕਈ ਇਨਾਮ ਜਿੱਤੇ। ਉਹਨਾਂ ਨੂੰ ਕੈਨੇਡੀਅਨ ਇੰਸਟੀਚਿਊਟ ਆਫ ਪੋਰਟਰੇਟ ਆਰਟਿਸਟ, ਸਿਟੀ ਆਫ ਸਰੀ ਅਤੇ ਸਰੀ ਆਰਟਸ ਕੌਂਸਲ ਵੱਲੋਂ ਵੀ ਸਨਮਾਨ ਪ੍ਰਾਪਤ ਨੇ। ਜਰਨੈਲ ਸਿੰਘ ਨੇ ਸਿੱਖ ਹਿਸਟਰੀ ਅਤੇ ਪੰਜਾਬੀ ਕਲਚਰ ਨਾਲ ਸੰਬੰਧਿਤ ਅਨੇਕਾਂ ਚਿੱਤਰ ਬਣਾਏ, ਜਿਨ੍ਹਾਂ ਨੂੰ ਜਨਤਾ ਵੱਲੋਂ ਬਹੁਤ ਪਿਆਰ ਦਿੱਤਾ ਗਿਆ। ਸਾਲ 2000 ਵਿੱਚੋਂ ਕੈਨੇਡਾ ਆ ਗਏ ਸਨ ਅਤੇ ਸਰੀ ਵਿੱਚ ਸਿਟੀ ਆਫ ਸਰੀ ਲਈ ਕਈ ਪ੍ਰੋਜੈਕਟਸ ਤੇ ਕੰਮ ਕਰਨ ਤੋਂ ਇਲਾਵਾ ਸਿੰਘ ਸਭਾ ਗੁਰਦੁਆਰੇ ਲਈ ਉਹਨਾਂ ਨੇ ਕਈ ਕੰਧ ਚਿੱਤਰ ਬਣਾਏ ਸਨ। ਜਰਨੈਲ ਸਿੰਘ ਨੇ ਸਰੀ ਵਿੱਚ ਆਪਣੀ ਆਰਟ ਗੈਲਰੀ ਵੀ ਸਥਾਪਿਤ ਕੀਤੀ। ਜਰਨੈਲ ਸਿੰਘ ਵੱਲੋਂ ਕਾਮਾਗਾਟਾ ਮਾਰੂ ਸੰਬੰਧੀ ਬਣਾਈਆਂ ਪੇਂਟਿੰਗਸ ਨੂੰ ਬੜਾ ਪਸੰਦ ਕੀਤਾ ਗਿਆ ਸੀ ਤੇ ਉਹਨਾਂ ਨੇ ਖੂਹਾਂ, ਬਲਦਾਂ, ਤ੍ਰਿੰਝਣਾਂ, ਰੁੱਖਾਂ ਆਦਿ ਦੀਆਂ ਕਈ ਤਸਵੀਰਾਂ ਬਣਾ ਕੇ ਪੰਜਾਬੀ ਸੱਭਿਆਚਾਰ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪੁੱਜਦਾ ਕੀਤਾ। ਜਰਨੈਲ ਸਿੰਘ ਨੇ ਆਪਣੀਆਂ ਕਿਤਾਬਾਂ ਰਾਹੀਂ ਵੀ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਇਆ। 1990 ਦੌਰਾਨ ਪੰਜਾਬੀ ਚਿੱਤਰਕਾਰ ਨਾਮੀ ਕਿਤਾਬ ਵਿੱਚ ਪੰਜਾਬ ਦੇ ਚਿੱਤਰਕਾਰਾਂ ਬਾਰੇ ਲਿਖਿਆ। 2011 ਦੌਰਾਨ ਉਹਨਾਂ ਨੇ ਵਿਸ਼ਵ ਦੇ ਪ੍ਰਸਿੱਧ ਚਿੱਤਰਕਾਰ ਸ਼ਾਹਕਾਰ ਨਾਮ ਦੀ ਕਿਤਾਬ ਪਾਠਕਾਂ ਦੀ ਝੋਲੀ ਪਾਈ। ਕਾਮਾਗਾਟਾ ਮਾਰੂ ਬਾਰੇ ਜਰਨੈਲ ਸਿੰਘ ਨੇ ਅਜਮੇਰ ਰੋਡੇ ਦੇ ਨਾਲ ਮਿਲ ਕੇ ਅ ਜਰਨੀ ਵਿਦ ਐਂਡਲੈਸ ਆਏ ਨਾਮ ਦੀ ਕਿਤਾਬ ਪ੍ਰਕਾਸ਼ਿਤ ਕੀਤੀ। ਜਰਨੈਲ ਸਿੰਘ ਦੇ ਦੇਹਾਂਤ ਤੇ ਦੁਨੀਆਂ ਭਰ ਵਿੱਚ ਬੈਠੇ ਪੰਜਾਬੀ ਕਲਾਕਾਰਾਂ, ਲੇਖਕਾਂ ਸਮੇਤ ਸਿਆਸੀ ਸ਼ਖਸੀਅਤਾਂ ਵੱਲੋਂ ਦੁੱਖ ਜ਼ਾਹਿਰ ਕੀਤਾ ਜਾ ਰਿਹਾ ਹੈ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।